ਹਾਂਜੀ ਹਾਜ਼ਰੀਨ, ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਸਰਦਾਰ ਰਾਜਵੰਤ ਸਿੰਘ ਜੀ ਦੇ ਨਾਲ, ਜੋ ਕਿ ਪੰਜਾਬੀ ਭਾਈਚਾਰੇ ਦੇ ਵਿੱਚ ਬਹੁਤ ਹੀ ਆਪਣੀ ਵਿਲੱਖਣ ਪਹਿਚਾਣ ਰੱਖਦੇ ਹੈ। ਸਾਰੇ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਜ਼ਰੂਰ ਜਾਣਦੇ ਹਨ। ਰਾਜਵੰਤ ਸਿੰਘ ਜੀ ਨੇ ਹੁਣੇ ਹੁਣੇ ਯੂਨਾਈਟਿਡ ਇੰਡੀਅਨ ਐਸੋਸੀਏਸ਼ਨ ਦੇ ਸੈਕਟਰੀ ਵਜੋਂ ਅਹੁਦਾ ਵੀ ਸੰਭਾਲਿਆ ਹੈ, ਅਤੇ ਜਿਹੜੀ ਕਿ ਸਾਡੇ ਪੰਜਾਬੀ ਭਾਈਚਾਰਾ ਹੈ ਜਾਂ ਸਾਰਾ ਕੁੱਲ ਭਾਰਤੀ ਭਾਈਚਾਰਾ ਹੈ, ਇਹਦੀ ਸੇਵਾ ਕਰਨ ਦਾ ਇਹਨਾਂ ਨੇ ਬੀੜਾ ਹੋ ਚੁੱਕਿਆ ਹੈ। ਰਾਜਵੰਤ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਹਾਂਜੀ, ਸਤਿ ਸ਼੍ਰੀ ਅਕਾਲ MP ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।
ਅਤੇ ਮੈਨੂੰ ਰਾਜਵੰਤ ਸਿੰਘ ਜੀ ਇਹ ਦੱਸੋ ਕਿ ਇਹ ਜਿਹੜੀ ਐਸੋਸੀਏਸ਼ਨ ਹੈ, ਸਭ ਤੋਂ ਪਹਿਲਾਂ ਇਹਦੇ ਬਾਰੇ ਦੱਸੋ, ਥੋੜ੍ਹਾ ਜਿਹਾ ਇਹਦੀ ਹਿਸਟਰੀ ਬਾਰੇ ਦੱਸੋ, ਅਤੇ ਇਹਦੇ ਜਿਹੜੇ ਮੰਤਵ ਹੈਗੇ ਆ ਉਹ ਕਿਹੜੇ ਕਿਹੜੇ ਹੈਗੇ ਜੀ?
ਇਸ ਤਰ੍ਹਾਂ ਜੀ, ਯੂਨਾਈਟਿਡ ਇੰਡੀਅਨ ਐਸੋਸੀਏਸ਼ਨ ਕੋਈ ਤਕਰੀਬਨ 20-22 ਸਾਲ ਪਹਿਲਾਂ ਹੋਣ ਚ ਆਈ ਸੀ। ਇਹ ਤੁਹਾਨੂੰ ਪਤਾ ਹੀ ਆ, ਆਪਣੇ ਭਾਰਤੀ ਭਾਈਚਾਰੇ ਚ ਵੱਖ ਵੱਖ ਜਿਹੜੇ ਜਿੱਦਾਂ ਪੰਜਾਬੀਆਂ ਦੀ ਐਸੋਸੀਏਸ਼ਨ ਨੇ, ਤਾਮਿਲ ਇੰਡੀਅਨ ਦੀ ਐਸੋਸੀਏਸ਼ਨ ਨੇ, ਉਹ ਆਪਣੇ ਆਪਣੇ ਭਾਈਚਾਰੇ ਦੀਆਂ ਐਸੋਸੀਏਸ਼ਨ ਦਾ ਇੱਕ ਜਿਹੜਾ ਇਹ ਸਮੂਹਕ ਐਸੋਸੀਏਸ਼ਨ ਆ ਜਿਹਨੂੰ ਇਹ ਰੀਪ੍ਰਜੈਂਟ ਕਰਦੀ ਹੈ ਜੀ। ਤੇ ਉਹਨਾਂ ਦੇ ਵਿੱਚੋਂ ਹੀ ਇਹਦੇ ਜਨਰਲ ਕੌਂਸਲ ਦੇ ਮੈਂਬਰ ਲਏ ਜਾਂਦੇ, ਉਹ ਫਿਰ ਆਪਣੀ ਜਿਹੜੀ ਐਗਜ਼ੀਕਟਿਵ ਕੌਂਸਲ ਨੂੰ ਕਰਦੇ ਹੈਗੇ ਆ, ਇਲੈਕਟ ਕਰਦੇ ਆ ਜੀ। ਤੇ ਬੇਸਿਕਲੀ ਜਿਹੜਾ ਇਹਦਾ ਮੰਤਵ ਹੈਗਾ, ਉਹ ਆਪਣੇ ਜਿੰਨੇ ਵੀ ਭਾਰਤੀ ਭਾਈਚਾਰੇ ਦੇ ਲੋਕ ਆਸਟ੍ਰੇਲੀਆ ਚ ਰਹਿੰਦੇ ਆ, ਉਹਨਾਂ ਦੇ ਜਿਹੜੇ ਇੰਟਰਸਟ ਨੇ ਉਹਨਾਂ ਨੂੰ ਅੱਗੇ ਲਿਆਉਣਾ, ਸਾਡੇ ਸੱਭਿਆਚਾਰ ਨੂੰ ਪ੍ਰਮੋਟ ਕਰਨਾ ਜੀ, ਤੇ ਟੂ ਵਰਕ ਐਜ਼ ਅ ਬ੍ਰਿਜ ਬਿਟਵੀਨ ਆਸਟ੍ਰੇਲੀਆ ਐਂਡ ਇੰਡੀਅਨ ਕਮਿਊਨਿਟੀ ਲਿਵਿੰਗ ਇਨ ਆਸਟ੍ਰੇਲੀਆ।
ਤੁਸੀਂ ਦੱਸਿਆ ਕਿ ਇਹਦੇ ਅੰਡਰ ਜਿਹੜੀਆਂ ਹੋਰ ਆਰਗੇਨਾਈਜੇਸ਼ਨਸ ਹੈਗੀਆਂ, ਉਹਨਾਂ ਵਿੱਚੋਂ ਹੀ ਮੈਂਬਰਸ ਚੁਣੇ ਜਾਂਦੇ ਆ
ਜੀ।
ਤੁਸੀਂ ਕਿਹੜੀ ਆਰਗੇਨਾਈਜੇਸ਼ਨ ਨੂੰ ਰਿਪ੍ਰੈਜ਼ੈਂਟ ਕਰ ਰਹੇ ਹੋ ਜੀ?
ਜੀ, ਮੈਂ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਨੂੰ ਰਿਪ੍ਰੈਜ਼ੈਂਟ ਕਰ ਰਿਹਾ ਜੀ, ਯੂਨਾਈਟਿਡ ਇੰਡੀਅਨ ਐਸੋਸੀਏਸ਼ਨ।
ਤੇ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀਆਂ ਐਸੋਸੀਏਸ਼ਨਸ ਹੈਗੀਆਂ ਜਾਂ ਆਰਗੇਨਾਈਜੇਸ਼ਨਸ ਹੈਗੀਆਂ ਨੇ ਕਿ UIA ਦੇ ਅੰਡਰ ਆਉਂਦੀਆਂ ਮੇਨ ਮੇਨ?
UIA ਦੇ ਅੰਡਰ ਕੋਈ 21 ਐਸੋਸੀਏਸ਼ਨਸ ਜਿਹੜੀਆਂ ਨੇ ਉਹ ਇਹਦੇ ਅੰਡਰ ਆਉਂਦੀਆਂ ਨੇ, ਜਿਹਦੇ ਚੋਂ ਪੰਜਾਬੀ ਭਾਈਚਾਰੇ ਦੀਆਂ ਹੈਗੀਆਂ, ਤਾਮਿਲ ਇੰਡੀਅਨ ਐਸੋਸੀਏਸ਼ਨਸ ਹੈਗੀ ਆ ਜੀ, ਠੀਕ ਆ, ਇਸ ਤਰ੍ਹਾਂ ਗੁਜਰਾਤ ਸਮਾਜ ਆਫ ਆਸਟ੍ਰੇਲੀਆ ਹੈ, ਇਸ ਤਰ੍ਹਾਂ 21 ਐਸੋਸੀਏਸ਼ਨ ਜਿਹੜੀਆਂ ਨੇ ਉਹ ਇਹਦੇ ਅੰਦਰ ਆ ਜਾਂਦੀਆਂ ਹੈਗੀਆਂ ਜੀ।
ਤੇ ਜਿਹੜੇ ਇਹਦੇ ਪ੍ਰੋਗਰਾਮ ਹੁੰਦੇ ਆ, ਤੁਸੀਂ ਦੱਸਿਆ ਕਿ ਬ੍ਰਿਜ ਦਾ ਕੰਮ ਕਰਦੀ ਹੈ
ਜੀ,
ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੀਆਂ ਅਚੀਵਮੈਂਟਸ ਹੋਣੀਆਂ ਉਹ ਕਿਹੜੀਆਂ ਕਿਹੜੀਆਂ ਸੀਗੀਆਂ?
ਦੇਖੋ, ਇਹਦਾ ਜਿਹੜਾ ਸਾਡਾ ਇੱਕ ਫਲੈਗਸ਼ਿਪ ਹੁੰਦਾ ਇੰਡੀਆ ਆਸਟ੍ਰੇਲੀਆ ਫੇਅਰ,
ਹਾਂਜੀ ਹਾਂਜੀ,
ਪਿਛਲੇ 20-22 ਸਾਲਾਂ ਤੋਂ ਚੱਲਦਾ ਆ ਰਿਹਾ ਜੀ, ਉਹ ਸਾਡਾ ਮੇਨ ਪ੍ਰੋਗਰਾਮ ਹੁੰਦਾ, ਉਹਦੇ ਚ ਕਾਫੀ ਭਾਈਚਾਰਾ ਵੀ ਆਉਂਦਾ, ਆਸਟ੍ਰੇਲੀਅਨ ਕਮਿਊਨਿਟੀ ਵੀ ਆਉਂਦੀ ਆ, ਠੀਕ ਆ ਜੀ। ਇਸ ਤੋਂ ਇਲਾਵਾ ਜਦੋਂ ਵੀ ਕੋਈ ਇੰਡੀਆ ਤੋਂ ਕੋਈ ਖਾਸ ਪ੍ਰੋਗਰਾਮ, ਕੋਈ ਮਿਨਿਸਟਰ ਆ ਰਿਹਾ ਜਾਂ ਕੋਈ ਡੈਲੀਗੇਸ਼ਨ ਆ ਰਿਹਾ, ਉਹਨਾਂ ਨੂੰ ਕਮਿਊਨਿਟੀ ਨਾਲ ਮਿਲਾਉਣਾ, ਉਹਨਾਂ ਦੇ ਅੱਗੇ ਜਿਹੜੀਆਂ ਮੀਟਿੰਗਸ ਵਗੈਰਾ ਉਹਦੇ ਵਿੱਚ ਸਹਾਇਤਾ ਕਰਨੀ, ਇਹ ਕੰਮ ਹੈਗਾ। ਪਲੱਸ ਜਿੱਦਾਂ ਕੋਈ ਵੀ ਕਮਿਊਨਿਟੀ ਨੂੰ ਇੱਥੇ ਕੋਈ ਪ੍ਰੋਬਲਮ ਆਉਂਦੀ ਆ ਜੀ, ਉਹਦੇ 'ਚ ਫਿਰ UIA ਟੇਕਸ ਅ ਸਟੈਂਸ ਦੇਅਰ, ਉਹਦੇ ਬਾਰੇ ਗੱਲਬਾਤ ਕਰਨੀ, ਉਹਦੇ ਬਾਰੇ ਲੌਬਿੰਗ ਕਰਨੀ, ਇਹ ਸਾਡੇ ਜਿਹੜੇ ਕਮਿਊਨਿਟੀ ਦੇ ਲਈ ਅਸੀਂ ਕੰਮ ਕਰਦੇ ਹਾਂ ਜੀ।
ਜਿਹੜੇ ਤੁਸੀਂ ਕਮਿਊਨਿਟੀ ਵਾਸਤੇ ਕੰਮ ਕਰਦੇ ਹੋ, ਜੇ ਕਿਸੇ ਨੂੰ ਕੋਈ ਇਸ਼ੂ ਹੁੰਦਾ ਹੈ ਤਾਂ ਉਹ ਤੁਹਾਨੂੰ ਕਿਸ ਤਰੀਕੇ ਨਾਲ ਅਪਰੋਚ ਕਰ ਸਕਦੇ ਆ?
ਉਹ ਸਾਡੇ ਐਸੋਸੀਏਸ਼ਨ ਦੇ ਨੰਬਰ ਹੈਗੇ ਆ ਜੀ, ਸਾਡੀ ਵੈਬਸਾਈਟ ਹੈਗੀ ਆ, ਉਹਦੇ 'ਤੇ ਉਹਦੇ ਰਾਹੀਂ ਜਾ ਸਕਦੇ ਆ ਜੀ, ਠੀਕ ਆ। ਬਾਕੀ ਤਕਰੀਬਨ ਜਿੰਨੇ ਇਹਦੇ 'ਚ ਮੈਂਬਰ ਹੈਗੇ ਆ, ਉਹ ਵੱਖੋ ਵੱਖਰੀਆਂ ਕਮਿਊਨਿਟੀਜ਼ ਨਾਲ ਜੁੜੇ ਹੋਏ ਹੋਣ ਕਰਕੇ ਸਾਰੇ ਉਹਨਾਂ ਨੂੰ ਜਾਣਦੇ ਵੀ ਹੁੰਦੇ ਆ, ਉਹ ਗਾਹੇ ਬਗਾਹੇ ਕਮਿਊਨਿਟੀ ਲਈ ਕੰਮ ਕਰਦੇ ਵੀ ਹੁੰਦੇ ਆ, ਠੀਕ ਆ ਜੀ। ਉਹਨਾਂ ਰਾਹੀਂ ਵੀ ਅਪਰੋਚ ਕਰ ਸਕਦੇ, ਸਾਡੀਆਂ ਜਿਹੜੇ ਮੈਂਬਰ ਐਸੋਸੀਏਸ਼ਨ ਆ ਉਹਨਾਂ ਦੇ ਰਾਹੀਂ ਵੀ ਮਸਲੇ ਆਉਂਦੇ ਰਹਿੰਦੇ ਆ, ਤੇ ਉਹਨਾਂ ਤੋਂ ਅਸੀਂ ਫਿਰ ਅੱਗੇ ਜੋ ਵੀ ਬਣ ਪਾਉਂਦਾ, ਜੋ ਸਾਡੇ ਜੂਰਿਸਡਿਕਸ਼ਨ 'ਚ ਆਉਂਦਾ, ਜੋ ਅਸੀਂ ਕਰ ਸਕਦੇ ਹਾਂ, ਉਹ ਜ਼ਰੂਰੀ ਕੀਤਾ ਜਾਂਦਾ ਜੀ।
ਹੁਣ ਗੱਲ ਕਰਦੇ ਹਾਂ ਜੀ ਪੰਜਾਬੀ ਭਾਈਚਾਰੇ ਦੀ। ਤੁਸੀਂ ਪੰਜਾਬੀ ਭਾਈਚਾਰੇ ਨੂੰ ਰਿਪ੍ਰੈਜ਼ੈਂਟ ਕਰੋਗੇ
ਜੀ,
ਤੁਸੀਂ ਕੀ ਵਿਜ਼ਨ ਲੈ ਕੇ ਇਹਨੂੰ ਜੁਆਇਨ ਕੀਤਾ ਐਜ਼ ਅ ਜੁਆਇੰਟ ਸੈਕਟਰੀ?
ਦੇਖੋ, ਮੇਰਾ ਵਿਜ਼ਨ ਤਾਂ ਬੜਾ ਸਿੰਪਲ ਹੈ ਜੀ, ਕਿ ਆਪਾਂ ਇੱਥੇ ਰਹਿ ਰਹੇ ਹਾਂ, ਇਸ ਕਮਿਊਨਿਟੀ ਦੇ ਵਿੱਚ ਸਾਨੂੰ ਕੰਟਰੀਬਿਊਟ ਕਰਨਾ ਪਊਗਾ, ਇਹ ਸਾਡੀ ਕੋਈ ਚੁਆਇਸ ਨਹੀਂ ਹੈਗੀ, ਸਾਨੂੰ ਵੀ ਹੈਵ ਟੂ, ਸਾਨੂੰ ਸਾਡੇ ਲਈ ਜ਼ਰੂਰਤ ਆ ਕਿ ਅਸੀਂ ਜੋ ਵੀ ਇੱਥੇ ਅਸੀਂ ਕਰ ਸਕਦੇ ਹਾਂ ਉਹ ਜ਼ਰੂਰ ਕਰੀਏ, ਅਸੀਂ ਆਪਣਾ ਜੋ ਵੀ ਸਾਡਾ ਭਾਈਚਾਰਾ ਉਹਦੀ ਪਹਿਚਾਣ ਨੂੰ ਅੱਗੇ ਲਿਜਾਣ ਲਈ ਉਹਦੇ ਵਿੱਚ ਕੰਟਰੀਬਿਊਟ ਕਰੀਏ, ਜਿੱਥੇ ਕੋਈ ਪ੍ਰੋਬਲਮ ਆਉਂਦੀ ਆ ਉਹਦੇ ਵਿੱਚ ਅਸੀਂ ਅੱਗੇ ਹੋ ਕੇ ਆਪਣੀ ਕਮਿਊਨਿਟੀ ਦੇ ਨਾਲ ਖੜੇ ਹੋਈਏ, ਠੀਕ ਹੈ ਜੀ। ਸੋ ਯੂਨਾਈਟਿਡ ਇੰਡੀਅਨ ਐਸੋਸੀਏਸ਼ਨ ਦੇ ਵਿੱਚ ਮੇਰਾ ਜਾਣ ਦਾ ਇੱਕ ਇਹ ਵੀ ਮਕਸਦ ਆ ਕਿ ਅਸੀਂ ਆਪਣੇ ਪੰਜਾਬੀ ਭਾਈਚਾਰੇ ਦੀ ਤਾਂ ਕੀ ਕਿ ਸਾਰਿਆਂ ਦੀ ਜੋ ਵੀ ਇੰਡੀਅਨ ਭਾਈਚਾਰੇ ਦੀ ਕੋਈ ਵੀ ਆਪਣੀ ਲੋੜ ਹੈ, ਕੋਈ ਆਪਾਂ ਸਮੱਸਿਆ ਦੇ ਵਿੱਚ ਕੁਛ ਵੀ ਕੰਟਰੀਬਿਊਟ ਕਰ ਸਕਦੇ ਹਾਂ ਤੇ ਉਹ ਆਪਾਂ ਨੂੰ ਕਰਨੀ ਚਾਹੀਦੀ ਹੈ ਤੇ ਅਸੀਂ ਕਰਾਂਗੇ ਵੀ।
ਤੁਸੀਂ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਪਹਿਚਾਣ ਰੱਖਦੇ ਹੋ
ਜੀ,
ਕਿਹੜੇ ਖਾਸ ਖਾਸ ਮਸਲੇ ਹੈ ਜਿਹੜੇ ਕਿ ਅੱਜ ਕੱਲ ਸਾਡੇ ਦਰਪੇਸ਼ ਆ ਰਹੇ ਹੈ ਜਾਂ ਜਿਹੜੇ ਕਿ ਤੁਸੀਂ ਸਮਝਦੇ ਹੋ ਕਿ ਟੈਕਲ ਕਰਨੇ ਪੈਣੇ ਆ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ?
ਦੇਖੋ ਆਪਣੀ ਯੰਗ ਕਮਿਊਨਿਟੀ ਹੈ ਜੀ, ਆਈ ਥਿੰਕ ਜਿੰਨੀ ਯੰਗ ਕਮਿਊਨਿਟੀਜ਼ ਦੇ ਵਿੱਚ ਸਮੱਸਿਆਵਾਂ ਹੁੰਦੀਆਂ ਸਾਰੀਆਂ ਹੀ ਹੈਗੀਆਂ, ਜਿੱਦਾਂ ਹਜੇ ਤੱਕ ਅਸੀਂ ਆਪਣੀ ਪਹਿਚਾਣ ਦਾ ਮਸਲਾ ਸਾਡਾ ਹੈਗਾ ਉਹਦੇ ਵਿੱਚ ਅਸੀਂ ਕੰਮ ਕਰਨਾ। ਬਹੁਤ ਸਾਰੀ ਮੇਨ ਜਿਹੜਾ ਭਾਈਚਾਰਾ ਮੇਨ ਸਟ੍ਰੀਮ ਆ ਉਹਦੇ ਨਾਲ ਇੰਟਰੈਕਸ਼ਨ ਜਿਹੜੀ ਆ ਉਹ ਵਧਾਉਣ ਦੀ ਲੋੜ ਹੈਗੀ ਆ, ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈਗੀ ਆ। ਇਸ ਤੋਂ ਇਲਾਵਾ ਯੰਗ ਜਿਹੜੇ ਸਾਡੇ ਨਿਊ ਮਾਈਗਰੈਂਟਸ ਆਉਂਦੇ ਆ ਉਹਨਾਂ ਦੇ ਬੜੇ ਮਸਲੇ ਹੁੰਦੇ ਆ, ਸਟੂਡੈਂਟਸ ਇੱਥੇ ਬਹੁਤ ਆਏ ਹੈਗੇ ਆ ਉਹਨਾਂ ਦੇ ਗਾਹੇ ਬਗਾਹੇ ਕੋਈ ਨਾ ਕੋਈ ਮਸਲਾ ਹੁੰਦਾ ਉਹਦੇ ਚ ਸਾਨੂੰ ਮਦਦ ਕਰਨੀ ਪੈਣੀ ਹੈ ਜੀ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਜਿਹਨਾਂ ਤੇ ਕੰਮ ਕੀਤਾ ਜਾ ਸਕਦਾ। ਸਾਡੇ ਕੋਲੇ ਅੱਜ ਦੀ ਡੇਟ ਦੇ ਵਿੱਚ ਜਿੱਦਾਂ ਲੋਬਿੰਗ ਕਰਨ ਦੀ ਲੋੜ ਆ, ਸਾਡੀ ਜਿਹੜੀ ਪਾਪੂਲੇਸ਼ਨ ਆ ਅੱਗੇ ਜਾ ਕੇ ਗਰੋ ਹੋਣੀ ਆ, ਮਤਲਬ ਉਹਨਾਂ ਲਈ ਸਾਨੂੰ ਕੰਮ ਕਰਨਾ ਪੈਣਾ। ਓਲਡ ਏਜ ਹੋਮਸ ਹੈਗੇ ਆ, ਡੋਮੈਸਟਿਕ ਵਾਇਲੈਂਸ ਹੈ, ਕਿਉਂਕਿ ਜਿਵੇਂ ਜਿਵੇਂ ਸਾਡੀ ਕਮਿਊਨਿਟੀ ਗਰੋ ਕਰੇਗੀ ਤੇ ਉਹ ਜਨਰਲ ਸਾਡੇ ਬਾਕੀ ਭਾਈਚਾਰੇ ਚ ਸਮੱਸਿਆਵਾਂ ਨੇ ਉਹ ਸਾਡੇ ਚ ਵੀ ਹੈਗੀਆਂ ਆਉਣਗੀਆਂ ਜੀ। ਸੋ ਉਹਨਾਂ ਲਈ ਸਾਨੂੰ ਹੁਣੇ ਤੋਂ ਤਿਆਰ ਹੋਣਾ ਪਏਗਾ। ਸਾਨੂੰ ਪਤਾ ਹੈ ਕਿ ਅੱਗੇ ਸਾਡੇ ਕੀ ਫਿਊਚਰ ਦੇ ਵਿੱਚ ਹੋਣਾ, ਜਿਵੇਂ ਜਿਵੇਂ ਭਾਈਚਾਰਾ ਵਧੇਗਾ ਤੇ ਉਸ ਚੀਜ਼ ਨੂੰ ਟੈਕਲ ਕਰਨ ਲਈ ਸਾਨੂੰ ਆਪਣੀ ਤਿਆਰੀ ਹੁਣ ਤੋਂ ਹੀ ਕਰਨੀ ਪਊਗੀ। ਸੋ ਉਸ ਤਰੀਕੇ ਦੇ ਨਾਲ ਅਸੀਂ ਜਿਸ ਤਰ੍ਹਾਂ ਵੀ ਕੰਟਰੀਬਿਊਟ ਕਰ ਸਕਦੇ ਹਾਂ, ਜਿਸ ਤਰ੍ਹਾਂ ਵੀ ਆਵਾਜ਼ ਉਠਾਈ ਜਾ ਸਕਦੀ ਆ, ਕੋਈ ਪਲੈਨਿੰਗ ਕੀਤੀ ਜਾ ਸਕਦੀ ਆ, ਕੋਈ ਲੌਂਗ ਟਰਮ ਵਿਜ਼ਨ ਰੱਖਿਆ ਜਾ ਸਕਦਾ ਤੇ ਉਹਦੇ ਵਿੱਚ ਫਿਰ ਸਾਰਿਆਂ ਨੂੰ ਰਲ ਕੇ। ਇਹ ਕੋਈ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ UAE ਚਲਾ ਗਿਆ ਉਹੀ ਕਰੂਗਾ, ਸਾਰਿਆਂ ਦੀ ਸਾਨੂੰ ਮਦਦ ਦੀ ਲੋੜ ਪਊਗੀ, ਮੈਂਬਰ ਐਸੋਸੀਏਸ਼ਨਸ ਦੀ ਲੋੜ ਪਊਗੀ। ਜਿਹੜੀਆਂ ਨਹੀਂ ਵੀ ਹੈਗੀਆਂ ਮੈਂਬਰ ਐਸੋਸੀਏਸ਼ਨਸ ਉਹਨਾਂ ਦੇ ਵੀ ਬਹੁਤ ਸਾਰੇ ਰੋਲ ਉਹ ਵੀ ਵਧੀਆ ਕੰਮ ਕਰ ਰਹੀਆਂ ਹੋਣਗੀਆਂ, ਉਹਦੀ ਪਹਿਚਾਣ ਕਰਨ ਦੀ ਲੋੜ ਹੋਊਗੀ ਸਾਨੂੰ ਤੇ ਉਹ ਸਾਰੇ। ਵੀਜ਼ਾ ਦਾ ਮਸਲਾ ਹੈ, ਪੇਰੈਂਟਲ ਵੀਜ਼ੇ ਦਾ ਮਸਲਾ ਹੈਗਾ ਜੀ, ਉਹਦੇ ਤੇ ਲੋੜ ਹੈਗੀ ਆ ਕੰਮ ਕਰਨ ਦੀ।
ਬਿਲਕੁਲ ਠੀਕ,
ਤੇ ਮਤਲਬ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਸੋਚਦਾ ਬਰਨਿੰਗ ਇਸ਼ੂਜ਼ ਹੈਗੇ ਆ ਉਹ ਤੇ ਸਾਨੂੰ ਕੰਮ ਕਰਨਾ ਪਏ। ਡੋਮੈਸਟਿਕ ਵਾਇਲੈਂਸ ਦਾ ਇਸ਼ੂ ਕਾਫੀ ਬਰਨਿੰਗ ਆ, ਆਪਾਂ ਪਿੱਛੇ ਤੋਂ ਬਹੁਤ ਸਾਰੀਆਂ ਘਟਨਾਵਾਂ ਦੇਖ ਰਹੇ ਹਾਂ, ਉਹਦੇ ਲਈ ਪ੍ਰੋਗਰਾਮ ਕਰਨੇ, ਉਹਦੇ ਲਈ ਵਰਕਸ਼ਾਪਸ ਕਰਨੀਆਂ, ਉਹਦੇ ਲਈ ਇੱਕ ਰਸਤਾ ਬਣਾਉਣਾ ਕਿ ਚੈਨਲ ਕੀ ਹੋ ਸਕਦਾ, ਕਿੱਦਾਂ ਮਦਦ ਲਈ ਜਾ ਸਕਦੀ ਆ। ਠੀਕ ਆ, ਕੋਈ ਦੁਰਘਟਨਾ ਹੋ ਜਾਂਦੀ ਹੈ ਜਿੱਦਾਂ ਸਟੂਡੈਂਟ ਇੱਥੇ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਜਾਣ ਕੀ ਕਰਨ, ਤੇ ਉਹ ਇੱਕ ਸਥਾਈ ਚੈਨਲ ਜਿਹੜਾ ਬਣਾਉਣਾ ਉਹ ਬਹੁਤ ਜ਼ਰੂਰੀ ਆ। ਉਹਦੇ ਤੇ ਮਤਲਬ ਮੇਰਾ ਜਿਹੜਾ ਮੇਨ ਆਈ ਥਿੰਕ ਫੋਰ ਨੈਕਸਟ 2 ਸਾਲ ਦੀ ਸਾਡੀ ਅਪੁਆਇੰਟਮੈਂਟ ਆ ਜੀ, ਤੇ ਮੈਂ ਆਪਣੇ ਲਈ ਬੈਂਚ ਮਾਰਕ ਰੱਖਿਆ ਕਿ ਅਗਲੇ 1 ਸਾਲ ਦੇ ਵਿੱਚ ਅਸੀਂ ਇਹ 2-3 ਚੀਜ਼ਾਂ ਜਿਹੜੀਆਂ, ਇੱਕ ਤਾਂ ਪਰਮਾਨੈਂਟ ਕੋਈ ਸੋਲਿਊਸ਼ਨ ਕੰਟੈਕਟ ਪੁਆਇੰਟ ਉਹਦੇ ਬਾਰੇ ਗੱਲਬਾਤ ਕਰਨੀ ਆ UIA ਦੇ ਨਾਲ, ਜਿਸ ਤਰ੍ਹਾਂ ਵੀ ਉਸ ਮਸਲੇ ਨੂੰ ਹੋ ਸਕੇ, ਤਾਂ ਕਿ ਇੱਕ ਨੰਬਰ ਹੋਵੇ ਜਿੱਥੇ ਕਿ ਇੱਕ ਮੇਨ ਕੰਟੈਕਟ ਪੁਆਇੰਟ ਹੋਵੇ ਜਿਹਦੇ ਤੇ ਅਸੀਂ ਇਹ ਮਸਲੇ ਨੂੰ ਹੱਲ ਕਰ ਸਕੀਏ ਜੀ।
ਤੁਸੀਂ ਬਹੁਤ ਅੱਛਾ ਦੱਸਿਆ ਜੀ ਕਿ ਜਿਹੜੇ ਮਸਲੇ ਅਹਿਮ ਹੈਗੇ ਸਾਡੇ ਉਹ ਤੁਸੀਂ ਸਾਰੇ ਸਮਰਾਈਜ਼ ਕਰ ਦਿੱਤੇ ਹੈ। ਸਾਡੀਆਂ ਬੈਸਟ ਵਿਸ਼ਿਜ਼ ਤੁਹਾਡੇ ਨਾਲ ਹੈਗੀਆਂ ਜੀ ਕਿ ਤੁਸੀਂ ਬੜੇ ਐਨਰਜੀ ਦੇ ਨਾਲ ਪੂਰੇ ਜ਼ੋਰ ਦੇ ਨਾਲ ਇਹਨਾਂ ਨੂੰ ਟੈਕਲ ਵੀ ਕਰੋਗੇ, ਸਾਨੂੰ ਪੂਰੀ ਪੂਰੀ ਉਮੀਦ ਹੈਗੀ ਹੈ। ਆਖਰੀ ਕੁਐਸਚਨ ਮੈਂ ਪੁੱਛਣਾ ਚਾਹਾਂਗਾ ਕਿ ਜੀ, ਕਿਸੇ ਵੀ ਆਰਗੇਨਾਈਜੇਸ਼ਨ ਦੀ ਸਕਸੈਸ ਵਾਸਤੇ ਰਿਸੋਰਸਿਸ, ਫੰਡਿੰਗ ਤੇ ਪੋਲੀਟੀਕਲ ਐਫੀਲੀਏਸ਼ਨ ਬਹੁਤ ਜ਼ਰੂਰੀ ਹੁੰਦੀ ਹੈ
ਜੀ,
ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ, ਤੁਹਾਡੇ ਕੋਲ ਕਿਹੜੇ ਕਿਹੜੇ ਰਿਸੋਰਸਿਸ ਹੈਗੇ
ਆ? UIA ਇਹ ਪੋਲੀਟੀਕਲ ਪਾਰਟੀ, ਵੀ ਡੋਨਟ ਆਇਡੈਂਟੀਫਾਈ ਆਰਸੈਲਵਸ ਵੀ ਅਸੀਂ ਇਸ ਪਾਰਟੀ ਦੇ ਨਾਲ ਆ ਉਸ ਪਾਰਟੀ ਦੇ ਨਾਲ ਆ। ਜਿੱਦਾਂ ਆਰਗੇਨਾਈਜੇਸ਼ਨ ਨੂੰ ਕਰਨਾ ਚਾਹੀਦਾ ਆਪਣੇ ਨੈਟਵਰਕਿੰਗ ਦੇ ਰਾਹੀਂ, ਜਿੱਥੋਂ ਵੀ ਤੁਹਾਨੂੰ ਰਿਸੋਰਸਿਸ ਪੈਦਾ ਹੋ ਸਕਦੇ ਆ ਉਹ ਅਸੀਂ ਕਰਨੇ ਆ ਜੀ। UIA ਕੋਲੇ ਸਪੋਂਸਰਸ਼ਿਪ ਦੇ ਪ੍ਰੋਗਰਾਮਸ ਹੈਗੇ ਆ, ਸਾਡਾ ਕੋਈ ਹੋਰ ਮੇਨ ਫੰਡਿੰਗ ਦੇ ਜਿਹੜੇ ਰਿਸੋਰਸਿਸ ਆ ਉਹ ਕਮਿਊਨਿਟੀ ਆ ਜੀ, ਤੇ ਕਮਿਊਨਿਟੀ ਦੇ ਫੰਡਸ ਕਮਿਊਨਿਟੀ ਦੇ ਲਈ ਉਹਨੂੰ ਕਾਬਲੀਅਤ ਦੇ ਨਾਲ ਯੂਜ ਕਰਨਾ ਇਹ ਸਾਡੀ ਰਿਸਪੋਂਸੀਬਿਲਟੀ ਹੈਗੀ ਆ। ਪਲੱਸ ਅਸੀਂ ਹੋਰ ਵੀ ਕੋਈ ਗਵਰਨਮੈਂਟ ਦੀਆਂ ਗ੍ਰਾਂਟਸ ਜਾਂ ਹੋਰ ਆ ਉਹਦੇ ਤੇ ਵੀ ਕੰਮ ਕਰਾਂਗੇ ਜੇ ਕੋਈ ਸਾਨੂੰ ਕਮਿਊਨਿਟੀ ਲਈ ਕਿਤੋਂ ਫੰਡਿੰਗ ਮਿਲ ਸਕਦੀ ਹੋਵੇ। ਬਟ ਉਹਦੇ ਲਈ ਸਾਨੂੰ ਕੋਈ ਪ੍ਰੋਜੈਕਟ ਬਣਾਉਣੇ ਪੈਣੇ ਆ, ਸਾਨੂੰ ਦਿਖਾਉਣਾ ਪਊਗਾ ਅਸੀਂ ਕਿੱਥੇ ਲਗਾਉਣੇ ਆ। ਠੀਕ ਆ, ਉਹਦੇ ਚੋਂ ਫਿਰ ਅਸੀਂ ਚੂਜ਼ ਕਰਾਂਗੇ ਕਿਹੜਾ ਕਿਸ ਤਰ੍ਹਾਂ ਹੋ ਸਕਦਾ ਜੀ। ਉਹਦੇ ਫਿਰ ਰਿਸੋਰਸਿਸ ਆਈ ਥਿੰਕ ਜਿੱਦਾਂ ਵੀ ਸਾਡੀ ਜਿੰਨਾ ਨੰਬਰ ਹੈਗਾ ਰਿਸੋਰਸ ਦੇ ਬਿਨਾਂ ਕੰਮ ਨਹੀਂ ਕੋਈ ਖੜਦਾ ਜੀ ਮੇਰੇ ਖਿਆਲ ਦੇ ਵਿੱਚ।
ਹਾਂਜੀ ਰਿਸੋਰਸਿਸ ਤੋਂ ਮੈਂ ਥੋੜ੍ਹਾ ਜਿਹਾ ਕਲੈਰੀਫਾਈ ਕਰ ਦਿੰਦਾ ਜੀ, ਰਿਸੋਰਸਿਸ ਤੋਂ ਮੇਰਾ ਮਤਲਬ ਸੀਗਾ ਕਿ ਕੋਈ ਸਬਜੈਕਟ ਐਕਸਪਰਟ, ਮੰਨ ਲਓ ਕਿ ਡੋਮੈਸਟਿਕ ਵਾਇਲੈਂਸ ਦਾ ਕੇਸ ਆਉਂਦਾ ਹੈ, ਡੋਮੈਸਟਿਕ ਵਾਇਲੈਂਸ ਦੇ ਤੁਹਾਡੇ ਕੋਲ ਐਕਸਪਰਟ ਹੈਗੇ
ਆ, ਉਹਦੇ ਚ ਕੀ ਹੈਗਾ ਕਿ ਪ੍ਰੋਫੈਸ਼ਨਲ ਦੇਖੋ ਕੋਈ ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਚ ਨੀਮ ਹਕੀਮ ਖਤਰਾ ਹੈ ਜਾਣ ਵਾਲੇ ਚੱਕਰ ਚ ਨਹੀਂ ਪੈਣਾ ਚਾਹੀਦਾ, ਵੀ ਹੈਵ ਟੂ ਗੋ ਥਰੂ ਦੀ ਪ੍ਰੋਫੈਸ਼ਨਲ, ਹਰ ਇੱਕ ਮਸਲੇ ਦੇ ਤੇ ਪ੍ਰੋਫੈਸ਼ਨਲ ਹੈਗੇ ਆ, ਕੁਛ ਆਪਣੀ ਕਮਿਊਨਿਟੀ ਚ ਵੀ ਹੈਗੇ ਆ ਜਿਹੜੇ ਬੜੇ ਹੈਪੀਲੀ ਐਂਡ ਵੀ ਆਰ ਪ੍ਰਾਊਡ ਆਫ ਦੈਮ, ਉਹ ਆਪਣਾ ਟਾਈਮ ਦੇਣ ਲਈ ਤਿਆਰ ਨੇ, ਵਲੰਟੀਅਰ ਕਰਨ ਲਈ ਤਿਆਰ ਨੇ, ਸੋ ਵੀ ਜਸਟ ਹੈਵ ਟੂ ਸ਼ੋ ਸਮ ਰਿਸਪੈਕਟ ਐਂਡ ਟੇਕ ਦੀ ਅਪਰਚੁਨਿਟੀ ਕਿ ਉਹਨਾਂ ਦੀਆਂ ਜਿਹੜੀਆਂ ਵੈਲਿਊਏਬਲ ਸਰਵਿਸਿਜ਼ ਆ ਉਹ ਅਸੀਂ ਕਮਿਊਨਿਟੀ ਦੇ ਫਾਇਦੇ ਲਈ ਯੂਜ਼ ਕਰ ਸਕੀਏ, ਜੇ ਉਹ ਨਹੀਂ ਹੋਣਗੇ ਅਵੇਲੇਬਲ ਤਾਂ ਦੈਨ ਸਾਨੂੰ ਉਹ ਜਿਹੜੇ ਪ੍ਰੋਫੈਸ਼ਨਲ ਨੇ ਹਾਇਰ ਕਰਨੇ ਪੈ ਸਕਦੇ ਆ, ਕੋਈ ਵਲੰਟੀਅਰ ਕਰਵਾਉਣੇ ਪੈ ਸਕਦੇ ਆ, ਦੇਰ ਆਰ ਆਰਗੇਨਾਈਜੇਸ਼ਨ ਅਵੇਲੇਬਲ ਜਿਹੜੀਆਂ ਲੱਭ ਰਹੀਆਂ ਨੇ ਜਿੱਦਾਂ ਕੈਂਸਰ ਕਾਉਂਸਲ ਹੈ ਜਾਂ ਡੋਮੈਸਟਿਕ ਵਾਇਲੈਂਸ ਡਿਪਾਰਟਮੈਂਟ ਆ ਜਿਹੜੇ ਕਹਿੰਦੇ ਆ ਕਿ ਸਾਨੂੰ ਇੰਟਰੈਕਟ ਕਰਾਓ ਕਮਿਊਨਿਟੀ ਦੇ ਨਾਲ, ਸੋ ਵੀ ਜਸਟ ਹੈਵ ਟੂ ਪ੍ਰੋਵਾਈਡ ਦਮ ਪਲੇਟਫਾਰਮ, ਉਹਨਾਂ ਨੂੰ ਅਸੀਂ ਇੱਕ ਪਲੇਟਫਾਰਮ ਪ੍ਰੋਵਾਈਡ ਕਰਨਾ ਤੇ ਦੇ ਆਰ ਹੈਪੀ ਟੂ ਡੂ ਇਟ, ਸੋ ਉਹ ਇਹੀ ਇੰਟੈਲੀਜੈਂਟਲੀ ਵੀ ਹੈਵ ਟੂ ਲੁੱਕ ਫਾਰ ਅਪਰਚੁਨਿਟੀ ਕਿ ਕਿੱਦਾਂ ਹੋ ਸਕਦਾ ਕੰਮ, ਤੇ ਆਈ ਥਿੰਕ ਵੀ ਵਿਲ ਡੂ ਇਟ ਐਸ ਵੈਲ।
ਤੁਹਾਡੇ ਕੌਨਫੀਡੈਂਸ ਦੀ ਤੁਹਾਡੀ ਜਿਹੜੀ ਕਿ ਅਪਰੋਚ ਹੈ ਉਹਨੂੰ ਦਾਤ ਦਿੰਦੇ ਹਾਂ ਅਸੀਂ, ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਨਾ ਕੇਵਲ ਪੰਜਾਬੀ ਭਾਈਚਾਰੇ ਦਾ ਬਲਕਿ ਸਾਰੇ ਇੰਡੀਅਨ ਭਾਈਚਾਰੇ ਦਾ ਨਾਮ ਹੋਰ ਵੀ ਰੋਸ਼ਨ ਕਰੋਗੇ ਜੀ। ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਾਜਵੰਤ ਸਿੰਘ ਜੀ।
ਥੈਂਕ ਯੂ MP ਸਿੰਘ ਜੀ, ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਟਾਈਮ ਦਿੱਤਾ ਜੀ, ਤੇ ਤੁਹਾਡੀਆਂ ਬਲੈਸਿੰਗਸ ਲਈ ਧੰਨਵਾਦ।